ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
ਪਿਆਰੇ ਦੋਸਤੋ, ਆਸਟ੍ਰੇਲੀਆ ਦੇ ਪ੍ਰਵਾਸ ਸੰਬੰਧੀ ਕੁਝ ਅੱਜ ਗੱਲਬਾਤ ਕਰਨੀ ਹੈ। ਪਰਮਾਨੈਂਟ ਰੈਜ਼ੀਡੈਂਸੀ ਲੈਣ ਦੇ ਲਈ ਇੱਕ ਜੌਬ ਰੈਡੀ ਪ੍ਰੋਗਰਾਮ ਹੁੰਦਾ, ਜਿਹਦੇ ਵਿੱਚ ਜਿਹੜੇ ਐਪਲੀਕੈਂਟਸ ਹੁੰਦੇ ਨੇ ਉਹ ਕਿਸੇ ਅਦਾਰੇ ਕੋਲ ਜਾ ਕੇ ਕੰਮ ਸਿੱਖਦੇ ਨੇ, ਉੱਥੇ ਕੰਮ ਦਾ ਐਕਸਪੀਰੀਅੰਸ ਲੈਂਦੇ ਆ ਅਤੇ ਉਹਦੇ ਲਈ ਉਹਨਾਂ ਨੂੰ ਤਨਖਾਹ ਵੀ ਮਿਲਦੀ ਹੈ। ਪਰ ਕੁਝ ਖਬਰਾਂ ਕੁਝ ਇੱਦਾਂ ਦੀਆਂ ਆ ਰਹੀਆਂ ਨੇ ਕਿ ਕੁਝ ਅਦਾਰਿਆਂ ਵੱਲੋਂ ਕਥਿਤ ਤੌਰ 'ਤੇ ਪੈਸੇ ਲੈ ਕੇ ਇਹ ਕੰਮ ਦਾ ਐਕਸਪੀਰੀਅੰਸ ਜਿਹੜਾ ਹੈਗਾ ਉਹ ਦਿੱਤਾ ਗਿਆ ਅਤੇ ਉਹਨੂੰ ਲੈ ਕੇ ਜਿਹੜੇ ਐਪਲੀਕੈਂਟਸ ਨੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਉਹਨਾਂ ਨੂੰ ਨੋਟਿਸ ਜਾਰੀ ਕੀਤੇ ਗਏ ਨੇ ਅਤੇ ਇਹ ਸ਼ੱਕ ਹੋਇਆ ਕਿ ਪੈਸੇ ਦੇ ਲਈ ਵੀਜ਼ਾ ਜਿਹੜਾ ਹੈਗਾ ਉਹ ਇੱਕ ਸਕੈਮ ਇੱਕ ਇੱਦਾਂ ਦਾ ਦੀ ਸਕੀਮ ਚਲਾਈ ਜਾ ਰਹੀ ਸੀ ਜਿਹਨੂੰ ਇਨਵੈਸਟੀਗੇਟ ਕੀਤਾ ਗਿਆ ਇਮੀਗ੍ਰੇਸ਼ਨ ਵਿਭਾਗ ਅਤੇ AFP ਵੱਲੋਂ। ਮੇਰੇ ਨਾਲ ਇਸ ਵੇਲੇ ਇਮੀਗ੍ਰੇਸ਼ਨ ਏਜੰਟ ਜੁਝਾਰ ਬਾਜਵਾ ਜੁੜੇ ਨੇ। ਬਹੁਤ ਸਵਾਗਤ ਹੈ ਬਾਜਵਾ ਸਾਹਿਬ ਤੁਹਾਡਾ।
ਹਾਂਜੀ ਬਾਈ ਜੀ, ਤੁਹਾਨੂੰ ਤੇ ਸਾਰੇ ਜਿਹੜੇ ਭੈਣ ਭਰਾ ਇਸ ਟਾਈਮ ਪ੍ਰੋਗਰਾਮ ਸੁਣ ਰਹੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
ਜੀ, ਅਤੇ ਤੁਹਾਡੇ ਕੋਲ ਕੁਝ ਜਾਣਕਾਰੀ ਇੱਦਾਂ ਦੀ ਆਈ ਹੈ ਕਿ ਕਈ ਸਾਰੇ ਲੋਕ ਖਾਸ ਕਰ ਆਪਣੇ ਭਾਰਤੀ ਖਿੱਤੇ ਤੋਂ ਪੰਜਾਬੀ ਖਿੱਤੇ ਤੋਂ ਜਿਹੜੇ ਇਸ ਦੇ ਨਾਲ ਜਿਨ੍ਹਾਂ 'ਤੇ ਅਸਰ ਹੋਇਆ, ਜਿਹੜਾ ਕਾਰਵਾਈ ਕੀਤੀ ਗਈ ਹੈ ਇਮੀਗ੍ਰੇਸ਼ਨ ਵਿਭਾਗ ਵੱਲੋਂ, ਦੱਸੋ ਕਿ ਕੀ ਚੀਜ਼ਾਂ ਸਾਹਮਣੇ ਆਈਆਂ ਨੇ।
ਸ਼ਮਸ਼ੇਰ ਜੀ, ਇੱਦਾਂ ਹੈ ਕਿ ਦੇਖੋ, ਬਹੁਤ ਸਾਰੇ ਜਿਹੜੇ ਪੰਜਾਬੀ ਭੈਣ ਭਰਾ ਨੇ ਜਾਂ ਕਹਿ ਲਓ ਹੋਰ ਕਮਿਊਨਿਟੀ ਦੇ ਵੀ, ਜਿਹੜੇ ਕੁੱਕ, ਸ਼ੈਫ, ਮੋਟਰ ਮਕੈਨਿਕ, ਪੇਂਟਿੰਗ ਇੱਦਾਂ ਦੇ ਟ੍ਰੇਡ ਕੋਰਸ ਕਰਦੇ ਨੇ ਅਤੇ ਉਹਨਾਂ ਨੂੰ ਆਪਣੀ ਸਕਿੱਲ ਅਸੈਸਮੈਂਟ, ਜਿਹਨੂੰ ਆਪਾਂ ਜੋਬ ਰੈਡੀ ਵੀ ਕਹਿ ਦਿੰਦੇ ਹਾਂ, ਉਹ ਕਰਾਉਣ ਵਾਸਤੇ ਇੱਕ ਸਾਲ ਤੱਕ, ਮਤਲਬ 1725 ਘੰਟੇ ਵੀ ਆਪਾਂ ਕਹਿ ਸਕਦੇ ਹਾਂ, ਕਿਤੇ ਜਾ ਕੇ ਇੱਕ ਟੈਸਟ ਦੇਣਾ ਪੈਂਦਾ ਅਤੇ ਉਹ ਜੇ ਟੈਸਟ ਕਲੀਅਰ ਹੋ ਜਾਂਦਾ ਅਤੇ ਉਸ ਤੋਂ ਬਾਅਦ ਉਹ ਆਪਣੀ PR ਪਾ ਸਕਦੇ ਨੇ। ਅਤੇ ਕੀ ਹੁੰਦਾ ਕਿ ਜਦੋਂ ਉਹ ਉਸ ਟਾਈਮ ਕੰਮ ਕਰਦੇ ਨੇ ਇੱਕ ਸਾਲ ਤੱਕ, ਅਤੇ ਉਹਨਾਂ ਨੂੰ ਪਰ ਵੀਕ 35 ਤੋਂ ਲੈ ਕੇ ਅਪਰੋਕਸੀਮੇਟਲੀ 38 ਘੰਟੇ ਤੱਕ ਉਹਨਾਂ ਨੂੰ ਕੰਮ ਉੱਥੇ ਕਰਨਾ ਪੈਂਦਾ ਹਰ ਵੀਕ ਅਤੇ ਇੱਕ ਸਾਲ ਤੱਕ। ਅਤੇ ਇਹਦੇ 'ਚ ਕੀ ਦੇਖਣ 'ਚ ਆਇਆ ਹੈ ਕਿ ਸਰਕਾਰ ਨੇ ਕੁਛ ਛਾਪੇਮਾਰੀ ਕੀਤੀ ਹੈ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਹੈਲਪ ਨਾਲ ਅਤੇ ਆਸਟ੍ਰੇਲੀਅਨ ਬਾਰਡਰ ਫੋਰਸ ਦੀ ਹੈਲਪ ਨਾਲ, ਜਿਹਨੂੰ ਆਪਾਂ ਇਮੀਗ੍ਰੇਸ਼ਨ ਵਿਭਾਗ ਵੀ ਕਹਿ ਦਿੰਦੇ ਹਾਂ। ਉਹਨਾਂ ਨੇ ਪਹਿਲਾਂ ਜਾ ਕੇ ਕੁਛ ਬਿਜ਼ਨਸਿਸ ਬਾਹਰ ਚੈਕਿੰਗ ਕਰਦੇ ਰਹੇ, ਇੱਕ ਦੋ ਦਿਨ ਬੈਠੇ ਰਹੇ ਆਪਣੇ ਕੈਮਰੇ ਵਗੈਰਾ ਲੈ ਕੇ, ਅਤੇ ਉਸ ਤੋਂ ਬਾਅਦ ਉਹਨਾਂ ਨੇ ਉੱਥੇ ਇੱਕਦਮ ਛਾਪਾ ਮਾਰਿਆ 2-3 ਦਿਨਾਂ ਬਾਅਦ। ਅਤੇ ਉੱਥੇ ਜਿਹੜੇ ਵਰਕਰ ਕੰਮ ਕਰਦੇ ਸੀ ਉਹਨਾਂ ਨੂੰ ਸਵਾਲ ਜਵਾਬ ਪੁੱਛੇ, ਇੰਪਲੋਇਰ ਨੂੰ ਸਵਾਲ ਜਵਾਬ ਪੁੱਛੇ ਕਿ ਦੱਸੋ ਬਈ, ਸਾਨੂੰ ਇਹ ਪਤਾ ਲੱਗਾ ਕਿ ਤੁਸੀਂ ਇੱਥੇ ਪੈਸੇ ਲੈ ਕੇ ਲੋਕਾਂ ਨੂੰ ਐਕਸਪੀਰੀਅੰਸ ਦਿੰਦੇ ਹੋ। ਕਹਿਣ ਦਾ ਮਤਲਬ ਕਿ ਉਹ ਕੰਮ ਹਫ਼ਤੇ 'ਚ ਇੱਕ ਅੱਧਾ ਦਿਨ ਕਰਦੇ ਨੇ, ਪਰ ਤੁਸੀਂ ਉਹਨਾਂ ਦੀ ਸੈਲਰੀ ਉਹਨਾਂ ਕੋਲ ਲੈ ਕੇ ਉਹਨਾਂ ਦੇ ਖਾਤਿਆਂ 'ਚ ਘੁਮਾਉਂਦੇ ਹੋ। ਅਤੇ ਇਸ ਕਰਕੇ ਸਾਨੂੰ ਇਹ ਸ਼ੱਕ ਹੈ ਔਰ ਕਈ ਜਗ੍ਹਾ 'ਤੇ ਪ੍ਰੂਫ ਵੀ ਹੋ ਚੁੱਕਿਆ ਹੁਣ, ਅਤੇ ਅਸੀਂ ਤੁਹਾਨੂੰ ਕਿਉਂ ਨਾ ਪਨਿਸ਼ਮੈਂਟ ਦੇਈਏ। ਪਨਿਸ਼ਮੈਂਟ ਕੀ ਹੈਗੀ ਹੈ ਕਿ ਜਿਹੜਾ ਦਿੰਦਾ ਹੈ ਉਹਦੇ 'ਤੇ ਕ੍ਰਾਈਮਸ ਐਕਟ ਦੇ ਅੰਡਰ ਉਹਨੂੰ ਕੋਰਟ ਵਿੱਚ ਜਾ ਕੇ ਖੜਾ ਕੀਤਾ ਜਾਏਗਾ ਕਿ ਉਹਨੇ ਆ ਮਤਲਬ ਫਰੋਡ ਡਾਕੂਮੈਂਟ ਤਿਆਰ ਕਰਨ 'ਚ ਹੈਲਪ ਕੀਤੀ ਹੈ। ਅਤੇ ਜਿਹੜਾ ਸਟੂਡੈਂਟ ਕਰ ਰਿਹਾ ਉਹਦੇ 'ਤੇ 3 ਸਾਲ ਦਾ ਬੈਨ ਲੱਗੇਗਾ ਅਤੇ ਹੋ ਸਕਦਾ ਫਿਊਚਰ ਵਿੱਚ ਕੋਰਟ ਵਿੱਚ ਕੇਸ ਵੀ ਚੱਲ ਜਾਵੇ, ਕਿਉਂਕਿ ਇਹ ਪਹਿਲਾਂ ਹੋ ਚੁੱਕਿਆ 2010-11 ਵਿੱਚ, 9 ਵਿੱਚ। ਇਹ ਅਸੀਂ ਪਹਿਲਾਂ ਸਾਰਾ ਜਿਹੜਾ ਹਿਸਟਰੀ ਜਿਹੜੀ ਹੈ ਇਹ ਵੀ ਦੇਖ ਚੁੱਕੇ ਹਾਂ।
ਇਹ ਜਿਹੜਾ ਮੌਜੂਦਾ ਘਟਨਾ ਜਿਹੜੀ ਹੋਈ ਹੈ ਅਕਤੂਬਰ ਦੇ ਵਿੱਚ, ਆਈ ਥਿੰਕ ਕੁਛ ਛਾਪੇਮਾਰੀ ਹੋਈ ਸੀ, ਇਨਵੈਸਟੀਗੇਸ਼ਨ ਜਿਹੜੀ ਹੈ ਅਗਸਤ ਤੋਂ ਸ਼ੁਰੂ ਹੋਈ ਸੀ, ਇਹ ਹਜੇ ਜਿਹੜੇ ਦੋਸ਼ ਹੀ ਲਾਏ ਗਏ ਨੇ, ਹਜੇ ਸਾਬਤ ਨਹੀਂ ਹੋਇਆ, ਅਦਾਲਤ ਵਿੱਚ ਨਹੀਂ ਲਿਜਾਇਆ ਗਿਆ। ਪਰ ਜਿਹੜੇ ਐਪਲੀਕੈਂਟਸ ਹੈ ਜਿਨ੍ਹਾਂ ਨੇ ਵੀਜ਼ਾ ਅਪਲਾਈ ਕੀਤਾ ਹੋਇਆ ਜੋਬ ਰੈਡੀ ਪ੍ਰੋਗਰਾਮ ਦੇ ਬੇਸ ਦੇ ਉੱਤੇ, ਜਿਨ੍ਹਾਂ ਨੇ 2017-2018 ਦੇ ਵਿੱਚ ਕੰਮ ਕੀਤਾ ਅਤੇ ਪੁਆਇੰਟ ਕਲੇਮ ਕਰ ਰਹੇ ਨੇ ਉਸ ਜੋਬ ਰੈਡੀ ਪ੍ਰੋਗਰਾਮ ਦੇ ਆਧਾਰ ਦੇ ਉੱਤੇ, ਉਹਨਾਂ ਨੂੰ ਵਿਭਾਗ ਵੱਲੋਂ ਨੋਟਿਸ ਜਾਰੀ ਕਰ ਦਿੱਤੇ ਗਏ ਨੇ।
ਹਾਂਜੀ, ਦੇਖੋ ਇੱਦਾਂ ਮੈਂ ਕਿ ਜਿਹੜੀ ਤੁਸੀਂ ਗੱਲ ਦੱਸੀ ਛਾਪੇਮਾਰੀ, ਇਹ ਕਾਫੀ ਦੇਰ ਤੋਂ ਚੱਲ ਰਹੀ ਹੈ ਔਰ ਬਹੁਤ ਸਾਰੇ ਬਿਜ਼ਨਸਿਸ ਉੱਪਰ ਹੋਈ ਹੈ। ਮੈਨੂੰ ਕੱਲ੍ਹ ਵੀ ਕਿਸੇ ਕਲਾਇੰਟ ਨੇ ਆਫਿਸ ਵਿੱਚ ਦੱਸਿਆ ਕਿ ਪਰਸੋਂ ਵੀ ਕਿਤੇ ਉਹਨਾਂ ਨੇ ਛਾਪਾ ਮਾਰਿਆ। ਹੁਣ ਜਿਹੜਾ ਮੇਨ ਮਸਲਾ ਹੈ ਉਹ ਇਹ ਹੈਗਾ ਜੀ ਕਿ ਛਾਪੇਮਾਰੀ ਤੇ ਇਮੀਗ੍ਰੇਸ਼ਨ ਦਾ ਇੱਕ ਰੂਟੀਨ ਪ੍ਰੋਸੈਸ ਹੈ, ਉਹ ਜਦੋਂ ਮਰਜ਼ੀ ਮਾਰ ਸਕਦੇ ਆ, ਜਦੋਂ ਮਰਜ਼ੀ ਉਹ ਜਾ ਕੇ ਕਿਸੇ ਦੇ ਘਰੇ ਕਿਸੇ ਪ੍ਰੈਮਿਸਿਸ ਉਹ ਚੈੱਕ ਕਰ ਸਕਦੇ ਆ, ਕਿਉਂਕਿ ਐਂਡ ਆਫ ਦਿਸ ਇਜ਼ ਆਸਟ੍ਰੇਲੀਅਨ ਗਵਰਨਮੈਂਟ ਦਾ ਆਧਾਰ ਹੈ। ਜਿਹੜੀ ਮੇਨ ਚੀਜ਼ ਕੀ ਹੈਗੀ ਹੈ ਕਿ ਹੁਣ ਪਹਿਲਾਂ ਜਦੋਂ ਉਹਨਾਂ ਨੇ ਇੱਕ ਫਰੋਡ ਫੜਿਆ, ਫਿਰ ਦੂਜਾ ਫੜਿਆ, ਫਿਰ ਉਹਨਾਂ ਨੇ ਦੇਖਿਆ ਕਿ ਇਹ ਜਿਹੜੀ ਬਿਮਾਰੀ ਹੈ ਤੇ ਬਹੁਤ ਗਹਿਰੀ ਹੈ। ਸੋ ਹੁਣ ਜੋ ਮੇਰਾ ਮੰਨਣਾ ਹੈ ਜਾਂ ਜੋ ਮੇਰਾ ਤਜਰਬਾ ਹੈ ਉਹ ਕਹਿ ਰਿਹਾ ਹੈ ਕਿ ਹੁਣ ਗਾਂਹ ਗਾਂਹ ਬਹੁਤ ਜ਼ਿਆਦਾ ਹੋਏਗਾ। ਹੁਣ ਕਿੱਦਾਂ ਹੋ ਰਿਹਾ ਕਿ ਜਦੋਂ ਕਿ ਮੰਨ ਲਓ ਕੋਈ ਕਲਾਇੰਟ ਫਾਈਲ ਪਾਉਂਦਾ, ਤੇ ਉਹਦੇ ਇੰਪਲੋਇਰ ਨੂੰ ਵੀ ਫੋਨ ਆ ਰਿਹਾ ਤੇ ਉਹਨੂੰ ਵੀ ਫੋਨ ਆ ਰਿਹਾ, ਦੋਨਾਂ ਨਾਲ ਕ੍ਰੋਸ ਕੁਐਸਚਨਿੰਗ ਹੋ ਰਹੀ ਹੈ ਕਿ ਭਾਈ ਤੁਸੀਂ ਕਿਸ ਤਰੀਕੇ ਨਾਲ ਕੰਮ ਕੀਤਾ ਜਾਂ ਜੋ ਵੀ ਉਹਨਾਂ ਦੀ ਰੂਟੀਨ ਚੀਜ਼ਾਂ ਹੈਗੀਆਂ, ਮੈਂ ਐਗਜ਼ਾਮਪਲ ਦਿੱਤਾ। ਸੋ ਇਹ ਸਾਰੀਆਂ ਚੀਜ਼ਾਂ ਉਹ ਹੁਣ ਕਰ ਰਹੇ ਆ, ਕਿਉਂਕਿ ਜਿਹੜਾ ਮੇਨ ਪ੍ਰੋਬਲਮ ਆਈ ਹੈ ਉਹ ਕੀ ਆਈ ਹੈ ਕਿ ਦੇਖੋ ਪਹਿਲਾਂ ਲੋਕੀ ਅਕਾਊਂਟਿੰਗ ਕਰਦੇ ਸੀ, ਆਈ ਟੀ ਕਰਦੇ ਸੀਗੇ, ਤੇ ਉਹ ਆਪਣੇ ਪੁਆਇੰਟ ਪੂਰੇ ਕਰਕੇ ਪੀ ਆਰ ਲੈ ਲੈਂਦੇ ਸੀਗੇ। ਫਿਰ ਜਦੋਂ ਇਹ ਚੀਜ਼ ਬੰਦ ਹੋਈ ਤੇ ਨੈਚੁਰਲ ਹੈ ਕਿ ਇੱਕ ਨਵੀਂ ਖੋਜ ਸ਼ੁਰੂ ਹੋਈ, ਜਿਹਦੇ ਵਿੱਚ ਦੇਖਿਆ ਕਿ ਟਰੇਡ ਵਿੱਚ ਬੜਾ ਕੰਮ ਈਜ਼ੀ ਹੈ। ਟਰੇਡ ਮਤਲਬ ਮੋਟਰ ਮਕੈਨਿਕ, ਸ਼ੈਫ, ਪੇਂਟਿੰਗ, ਕਾਰਪੈਂਟਰ, ਵੈਲਡਿੰਗ, ਇਹਦੇ ਵਿੱਚ ਲੋਕਾਂ ਨੇ ਨਾਲ ਨਾਲ ਸਰਟੀਫਿਕੇਟ 3 ਕੀਤਾ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜਦੋਂ ਸਾਨੂੰ ਟੀ ਆਰ ਮਿਲ ਜਾਂਦੀ ਹੈ, ਵਰਕ ਵੀਜ਼ਾ ਮਿਲ ਜਾਂਦਾ, ਉਸ ਟਾਈਮ ਅਸੀਂ 1 ਸਾਲ ਕੰਮ ਕਰ ਲਈਏ। ਤੇ ਲੋਕਾਂ ਨੇ ਕੰਮ ਸ਼ੁਰੂ ਕੀਤਾ। ਫਿਰ ਤੁਹਾਨੂੰ ਪਤਾ ਹੈ ਕਿ ਪਹਿਲਾਂ 457 ਦਾ ਬਹੁਤ ਵੱਡੇ ਵੱਡੇ ਫਰੋਡ ਸਾਹਮਣੇ ਆਏ ਸੀਗੇ
ਜੀ।
ਤੇ ਹੁਣ ਫਿਰ ਵੀ ਕੀ ਦੇਖਿਆ ਕਿ ਕੁਛ ਇੰਪਲੋਇਸ ਨੇ ਦੇਖਿਆ ਕਿ ਇਹ ਤੇ ਪੈਸੇ ਕਮਾਉਣ ਦੀ ਬੜੀ ਵਧੀਆ ਚੀਜ਼ ਹੈਗੀ ਹੈ, ਤੇ ਏਦਾਂ ਹੀ ਜਿਹੜੇ ਵਿਚਾਰੇ ਲੋੜਵੰਦ ਸੀਗੇ ਉਹਨਾਂ ਨੇ ਜਾ ਕੇ ਜੋਬ ਮੰਗੀ, ਉਹ ਕਹਿੰਦੇ ਜੋਬ ਤੇ ਹੈ ਨੀ, ਅਸੀਂ ਆਹ ਤੁਹਾਡੀ ਹੈਲਪ ਕਰ ਸਕਦੇ ਹਾਂ। ਤੇ ਤੁਹਾਨੂੰ ਪਤਾ ਹੈ ਕਿ ਕੁਛ ਚੀਜ਼ਾਂ ਏਦਾਂ ਦੀਆਂ ਹੁੰਦੀਆਂ ਜਿਹੜੀਆਂ ਬਹੁਤ ਸਾਰੇ ਲੋਕ ਵਿਚਾਰੇ ਮਜਬੂਰੀ ਚ ਕਰਦੇ ਨੇ। ਸੋ ਉਹ ਹੁਣ ਫਰੋਡ ਜਿਹੜਾ ਹੌਲੀ ਹੌਲੀ ਇੱਕ ਛੋਟੀ ਜਿਹੀ ਚੁਟਕੀ ਤੋਂ ਹੁਣ ਪਹਾੜ ਬਣਦਾ ਪਿਆ
ਜੀ। ਪਰ ਇਹ ਕਹਿਣਾ ਕਿ ਬਹੁਤ ਸਾਰੇ ਇੰਪਲੋਇਰਸ ਕਿ ਮੈਜੋਰਿਟੀ ਆਫ ਦ ਇੰਪਲੋਇਰਸ ਦੇ ਨਹੀਂ ਕਰ ਰਹੇ, ਉਹ ਠੀਕ ਤਰੀਕੇ ਨਾਲ ਕੰਮ ਕਰਦੇ ਹੋਣਗੇ, ਪਰ ਵਿਭਾਗ ਦੀ ਪੜਤਾਲ ਦੇ ਵਿੱਚ ਕੁਛ ਇੱਕ ਜ਼ਰੂਰ ਸਾਹਮਣੇ ਆਏ ਨੇ ਜਿਨ੍ਹਾਂ ਨੇ ਇਹ ਪੈਸੇ ਲੈ ਕੇ ਜੋਬ ਰੈਡੀ ਪ੍ਰੋਗਰਾਮ ਕਰਾਇਆ, ਅਤੇ ਇਹ ਵਿਭਾਗ ਦੇ ਦੋਸ਼ ਹੈ, ਉਹਨਾਂ ਦੇ ਉੱਤੇ ਐਲੀਗੇਸ਼ਨਸ ਲਾਏ ਹੋਏ ਨੇ, ਇਹੀ ਕਹਿ ਰਹੇ ਹੋ ਤੁਸੀਂ?
ਹਾਂਜੀ ਹਾਂਜੀ, ਦੇਖੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ, ਤੁਹਾਨੂੰ ਪਤਾ ਆਲਵੇਜ਼ 10-15% ਲੋਕ ਹੀ ਹੁੰਦੇ ਨੇ ਜਿਹੜੇ ਸ਼ਰਾਰਤਾਂ ਕਰਦੇ ਨੇ, ਬਾਕੀ ਸਹੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਨੇ। ਹੁਣ ਜੋ ਸਾਡੇ ਦੇਖਣ ਚ ਆਉਂਦਾ, ਕਿਉਂਕਿ ਨੈਚੁਰਲ ਹੈ ਕਿ ਅਸੀਂ ਰੋਜ਼ 40-50 ਲੋਕਾਂ ਨੂੰ ਮਿਲਦੇ ਹਾਂ, ਕੀ ਹੈਗਾ ਕਿ ਕੁਛ ਏਦਾਂ ਦੇ ਇੰਪਲੋਇਰਸ ਨੇ, ਮੈਂ ਮੈਲਬਨ ਦੀ ਗੱਲ ਕਰ ਰਿਹਾ, ਜਿੱਥੇ 10-10, 15-15, 20-20 ਲੋਕ ਜੋਬ ਰੈਡੀ ਕਰ ਰਹੇ ਨੇ। ਉਹਨਾਂ ਨੇ ਇੱਕ ਛੱਤ ਥੱਲੇ 2-2 ਕੰਪਨੀਆਂ ਖੋਲੀਆਂ ਹੋਈਆਂ ਨੇ। ਹੁਣ ਕੀ ਹੁੰਦਾ ਕਿ ਜਿਹੜਾ ਇੰਪਲੋਇਰ ਹੈ ਉਹਦੇ ਕੰਪਨੀ ਬੈਂਕਰਪਟ ਕਰਕੇ ਭੱਜ ਜਾਂਦਾ, ਠੀਕ ਹੈ
ਜੀ।
ਉਸ ਤੋਂ ਬਾਅਦ ਕੀ ਹੁੰਦਾ ਕਿ ਵਿਚਾਰਾ ਸਫ਼ਰ, ਇੱਕ ਇਮੀਗ੍ਰੈਂਟ ਹੁੰਦਾ, ਇੱਕ ਉਹ ਵਿਦਿਆਰਥੀ ਹੁੰਦਾ ਜਿਹੜਾ ਵਿਚਾਰਾ ਪੀਆਰ ਦੇ ਕਾਗਜ਼ ਪੱਤਰ ਪੂਰੇ ਕਰਨ ਵਿੱਚ ਇੱਧਰ ਉੱਧਰ ਭਟਕ ਰਿਹਾ ਹੁੰਦਾ
ਜੇ ਆਪਾਂ, ਤੇ ਉਹਦੇ ਨਾਲ ਉਹਦੀ ਐਪਲੀਕੇਸ਼ਨ ਦੇ ਉੱਤੇ ਜ਼ਾਹਰ ਤੌਰ 'ਤੇ ਮਾੜਾ ਅਸਰ ਪੈਂਦਾ। ਪਰ ਜੇ ਆਪਾਂ ਗੱਲ ਕਰੀਏ ਜੋਬ ਰੈਡੀ ਪ੍ਰੋਗਰਾਮ ਦੀ, ਇਹਦੇ ਵਿੱਚ ਜੇ ਤੁਸੀਂ ਇੱਕ ਵਾਰ ਵਾਪਸ ਜਾ ਕੇ ਇਹ ਦੱਸ ਦਿਓ ਕਿ ਇਹਨੂੰ ਕਿੱਦਾਂ ਅਪਲਾਈ ਕਰਦੇ ਨੇ, ਅਤੇ ਇਹ ਇੱਕ ਜੋਬ ਰੈਡੀ ਪ੍ਰੋਗਰਾਮ ਵੀ ਇੱਕ ਤਰੀਕੇ ਦੀ ਜੋਬ ਹੀ ਹੁੰਦੀ ਹੈ, ਪੇਡ ਐਕਸਪੀਰੀਅੰਸ ਹੁੰਦਾ?
ਦੇਖੋ ਹਾਂਜੀ, ਮੈਂ ਪਹਿਲਾਂ ਦੱਸਿਆ, ਉਹਦਾ ਮੈਂ ਦੁਬਾਰਾ ਦੱਸਦਾ ਜੀ। ਇਹਦੇ ਵਿੱਚ ਕੀ ਹੈਗਾ ਕਿ ਤੁਸੀਂ 1 ਸਾਲ ਤੱਕ ਕਿਸੇ ਵੀ ਇੰਪਲੋਇਰ ਕੋਲ ਕੰਮ ਕਰਨਾ ਹੁੰਦਾ, ਤੇ ਉਹ ਤੁਹਾਡੀ ਸੈਲਰੀ ਤੁਹਾਨੂੰ ਦਿੰਦਾ, ਤੁਹਾਡਾ ਟੈਕਸ ਸੁਪਰ ਤੁਹਾਡਾ ਜਿਹੜਾ ਪੇ ਕਰਦਾ, ਤੇ ਉਸ ਤੋਂ ਬਾਅਦ ਜਦੋਂ ਤੁਹਾਡੇ 800+ ਘੰਟੇ ਪੂਰੇ ਹੋ ਜਾਂਦੇ ਆ, 900 ਦੇ ਲਾਗੇ ਛਾਗੇ, ਫਿਰ ਤੁਸੀਂ ਵਿਭਾਗ ਨੂੰ ਕਹਿੰਦੇ ਹੋ ਸਾਡਾ ਟੈਸਟ ਲੈਣ ਆਓ
ਜੀ।
ਤੇ ਉਹ ਟੈਸਟ ਲੈਣ ਵਾਸਤੇ ਆਉਂਦੇ ਨੇ, ਔਰ ਉਹ ਵੀ ਸਰਕਾਰੀ ਵਿਭਾਗ ਜਿਹਨੂੰ ਆਪਾਂ ਟੀ ਆਰ ਡਿਪਾਰਟਮੈਂਟ ਕਹਿ ਦਿੰਦੇ ਹਾਂ। ਔਰ ਜਿਹੜੀ ਇੱਥੇ ਇੱਕ ਬੜੀ ਹਾਸੋਹੀਣਾ ਗੱਲ ਹੈਗੀ ਆ ਕਿ ਇਮੀਗ੍ਰੇਸ਼ਨ ਡਿਪਾਰਟਮੈਂਟ ਕਹਿ ਰਿਹਾ ਹੈ ਕਿ ਤੁਹਾਡਾ ਐਕਸਪੀਰੀਅੰਸ ਫਰੋਡ ਹੈ, ਬਟ ਗਵਰਨਮੈਂਟ ਦਾ ਦੂਜਾ ਵਿਭਾਗ ਜਿਹੜਾ ਟੀ ਆਰ ਏ ਹੈ, ਟ੍ਰੇਡ ਰੈਗੂਲੇਸ਼ਨ ਆਸਟ੍ਰੇਲੀਆ, ਉਹਨਾਂ ਦਾ ਬੰਦਾ ਉੱਥੇ ਆ ਕੇ ਟੈਸਟ ਲੈ ਰਿਹਾ, ਔਰ ਉਹ ਕਹਿੰਦਾ ਕਿ ਮੇਰੇ ਕਾਗਜ਼ਾਂ ਵਿੱਚ ਤੁਸੀਂ ਕੁਆਲੀਫਾਈਡ ਮੋਟਰ ਮਕੈਨਿਕ ਬਣ ਗਏ ਹੋ।
ਯਾਨੀ ਉਹਨਾਂ ਨੂੰ ਕੰਮ ਆਉਂਦਾ ਟੀ ਆਰ ਏ ਦੇ ਅਕੋਰਡਿੰਗ, ਪਰ ਵਿਭਾਗ ਦੇ ਮੁਤਾਬਿਕ ਉਹਨਾਂ ਨੇ ਉੱਥੇ ਕੰਮ ਨਹੀਂ ਕੀਤਾ।
ਮਤਲਬ ਦੇਖੋ ਉਹਨਾਂ ਦਾ ਮਤਲਬ ਇਹ ਹੈਗਾ, ਉਹ ਕੀ ਕਹਿ ਰਿਹਾ ਕਿ ਸਾਨੂੰ ਪਤਾ ਲੱਗਾ ਕਿ ਤੁਸੀਂ ਸੈਲਰੀਆਂ ਆਪਣੇ ਪੱਲਿਓਂ ਦਿੱਤੀਆਂ ਉਹਨਾਂ ਨੂੰ, ਤਨਖਾਹਾਂ ਦੇ ਪੈਸੇ ਦਿੱਤੇ, ਫਿਰ ਉਹਨਾਂ ਨੇ ਤੁਹਾਡੇ ਖਾਤੇ 'ਚ ਪੈਸੇ ਪਾਏ, ਤੁਹਾਡਾ ਸੁਪਰ ਪਾਇਆ, ਤੁਸੀਂ ਜਿੱਥੇ 40 ਘੰਟੇ ਜਾਂ 35 ਘੰਟੇ ਕੰਮ ਕਰਨਾ ਸੀ ਤੁਸੀਂ 1-2 ਦਿਨ ਜਾਂਦੇ ਰਹੇ। ਸੋ ਇੱਦਾਂ ਦੀਆਂ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਲੈ ਕੇ ਆ ਰਹੇ ਆ। ਔਰ ਉਹਨਾਂ ਨੇ ਦੇਖੋ ਕਈ ਲੈਟਰਾਂ 'ਚ ਮੈਂ ਪੜ੍ਹਿਆ, ਉਹਨਾਂ ਨੇ ਇਹ ਨਹੀਂ ਕਿਹਾ ਕਿ ਸਾਨੂੰ ਪੱਕਾ ਹੈ, ਉਹ ਕਹਿੰਦੇ ਕਿ ਸਾਨੂੰ ਲੱਗਦਾ,
ਸਾਨੂੰ ਸ਼ੱਕ ਹੈ,
ਸ਼ੱਕ ਹੈ। ਸੋ ਓਵਰਆਲ ਕੀ ਹੈਗਾ ਕਿ ਦੇਖੋ ਉਹਨਾਂ ਨੇ ਜਿਹੜੀ ਆਪਣੀ ਪੀ ਆਰ ਦੀ ਛਾਨਣੀ ਆ ਔਰ ਹੋਰ ਬਰੀਕ ਕਰ ਦਿੱਤੀ ਹੈ ਕਿ ਖੇਤੀ ਇਹਦੇ 'ਚ ਕੋਈ ਨਿਕਲ ਨਾ ਪਾਵੇ।
ਪਰ ਇਹ ਕਿਸੇ ਬਗੈਰ ਕਿਸੇ ਆਧਾਰ ਦੇ ਤਾਂ ਉਹ ਕਹਿ ਨਹੀਂ ਸਕਦੇ ਕਿ ਸਾਨੂੰ ਸ਼ੱਕ ਹੈ। ਉਹ ਜਿਸ ਤਰ੍ਹਾਂ ਉਹਨਾਂ ਨੇ ਇਨਵੈਸਟੀਗੇਸ਼ਨ ਕੀਤੀ ਹੈ, CCTV ਕੈਮਰਾਜ਼ ਦੇਖਿਆ, ਅਤੇ ਉਹਦੇ ਵਿੱਚ ਉਹ ਕਹਿ ਰਹੇ ਨੇ ਲੈਟਰ ਦੇ ਵਿੱਚ ਇੱਕ ਜਿਹੜਾ ਮੈਂ ਪੜ੍ਹਿਆ ਕਿ ਬਹੁਤ ਘੱਟ ਐਕਟੀਵਿਟੀ ਹੁੰਦੀ ਹੈ, ਕਈ ਵਾਰੀ ਦੁਪਹਿਰ ਤੱਕ ਵਰਕਸ਼ਾਪ ਦਾ ਗੇਟ ਹੀ ਨਹੀਂ ਖੁੱਲ੍ਹਦਾ। ਅਤੇ ਜਦੋਂ ਉੱਥੇ ABF ਆਫਿਸਰਸ ਗਏ ਇੱਕ ਵਰਕਸ਼ਾਪ ਦੇ ਉੱਤੇ, ਤਾਂ ਜਿਹੜੀ ਹੋਇਸਟ ਹੁੰਦੀ ਆ 5 ਹੋਇਸਟ, ਉਹ ਕੰਮ ਹੀ ਨਹੀਂ ਸੀ ਕਰਦੀਆਂ। ਅਤੇ ਮੋਟਰ ਮਕੈਨਿਕ ਦੀ ਜੇ ਵਰਕਸ਼ਾਪ ਹੈਗੀ ਹੈ ਤਾਂ ਉਹਦੇ 'ਚ ਹੋਇਸਟ ਹੀ ਕੰਮ ਨਹੀਂ ਕਰ ਰਹੀ, ਅਤੇ ਉਹ ਸਾਰੀਆਂ ਗੱਲਾਂ ਤਾਂ ਸ਼ੱਕ ਦਾ ਆਧਾਰ ਹੈਗਾ ਹੀ ਹੈ।
ਸ਼ਮਸ਼ੇਰ ਜੀ, ਤੁਹਾਡੀ 100% ਗੱਲਾਂ ਸਹੀ ਹੈ, ਇਹ ਚੀਜ਼ਾਂ ਹੋ ਰਹੀਆਂ ਨੇ,
ਜੀ
ਔਰ ਬਹੁਤ ਮਤਲਬ ਇਹੀ ਗੱਲ ਆ ਕਿ ਸਾਨੂੰ ਜਦੋਂ ਪਤਾ ਲੱਗਦੀਆਂ ਨੇ ਹੁਣ ਨੈਚੁਰਲ ਗੱਲ ਹੈ ਕਿ ਜਿਹੜੀ ਸਰਕਾਰ ਹੈ ਉਹ ਆਪਣੇ ਤਰੀਕੇ ਨਾਲ ਇਨਵੈਸਟੀਗੇਟ ਕਰਦੀ ਹੈ ਔਰ ਇਹ ਇਤਿਹਾਸ ਦੁਬਾਰਾ ਰਿਪੀਟ ਹੋ ਰਿਹਾ 2007-8-9 ਵਿੱਚ ਇਹ ਚੀਜ਼ਾਂ ਪਹਿਲਾਂ ਹੋ ਚੁੱਕੀਆਂ ਨੇ ਬੜੇ ਵੱਡੇ ਲੈਵਲ 'ਤੇ
ਜੀ ਇੱਕ ਕਾਰਮਾਈਨ ਆਰਮਾਂਟੇ ਕਰਕੇ ਇੱਕ ਆਦਮੀ ਸੀ ਜਿਹੜਾ ਆਈ ਥਿੰਕ ਕਿਸੇ ਟ੍ਰੇਡ ਕਾਲਜ ਦੇ ਵਿੱਚ ਟੀਚਰ ਸੀਗਾ ਅਤੇ ਉਹਦੇ 'ਤੇ ਇਹ ਦੋਸ਼ ਸਿੱਧ ਹੋਇਆ ਸੀ ਕਿ ਉਹਨੇ ਹਜ਼ਾਰਾਂ ਹੀ ਲੋਕਾਂ ਨੂੰ ਇੱਦਾਂ ਦੇ ਫੇਕ ਐਕਸਪੀਰੀਅੰਸ ਬਣਾ ਕੇ ਦਿੱਤੇ ਸੀ ਅਤੇ ਉਹਨੂੰ ਜੇਲ੍ਹ ਦੀ ਸਜ਼ਾ ਵੀ ਹੋਈ ਹੈ ਅਤੇ ਉਸ ਕੇਸ 'ਚ ਮੈਨੂੰ ਯਾਦ ਹੈ ਕਿ 2016-17 ਤੱਕ ਵੀ ਲੋਕਾਂ ਦੀਆਂ ਜਿਹੜੀਆਂ ਪਰਮਾਨੈਂਟ ਰੈਜੀਡੈਂਸੀਜ਼ ਨੇ 2014-15 ਤੱਕ ਰਿਫਿਊਜ਼ ਹੁੰਦੀਆਂ ਰਹੀਆਂ ਨੇ ਅਤੇ ਇਹ ਜਿਹੜਾ ਮੌਜੂਦਾ ਹੁਣ ਮਾਮਲਾ ਹੋਇਆ ਜੀ ਇਹ ਤੁਹਾਡੇ ਮੁਤਾਬਿਕ ਕਿੰਨਾ ਕੁ ਵਾਈਡ ਸਪਰੈਡ ਹੋ ਸਕਦਾ ਹੈ
ਇਹ ਜੀ ਬਹੁਤ ਵੱਡਾ ਮਾਮਲਾ ਬਣ ਰਿਹਾ ਬਸ ਇਹ 'ਚ ਹੁਣ ਇਹ ਖੁਸ਼ਖਬਰੀ ਇਹ ਹੈ ਕਿ ਉਦੋਂ ਲੋਕਾਂ ਕੋਲ ਵਟਸਐਪ ਫੇਸਬੁੱਕ ਸੋਸ਼ਲ ਮੀਡੀਆ ਨਹੀਂ ਹੁੰਦੇ ਸੀਗੇ ਅਤੇ ਲੋਕਾਂ ਨੂੰ ਪਤਾ ਨਹੀਂ ਲੱਗਦਾ ਸੀਗਾ ਹੁਣ ਗੁੱਡ ਨਿਊਜ਼ ਇਹ ਹੈਗੀ ਕਿ ਹੁਣ ਲੋਕਾਂ ਨੂੰ ਪਤਾ ਲੱਗ ਗਿਆ ਕਿ ਆਹ ਚੀਜ਼ਾਂ ਹੋ ਰਹੀਆਂ ਜਿੱਦਾਂ ਹੁਣ ਤੁਹਾਡੇ ਮਾਧਿਅਮ ਤੋਂ ਜਾਂ ਫੇਸਬੁੱਕ ਦੇ ਮਾਧਿਅਮ ਤੋਂ ਅਤੇ ਹੁਣ ਮੇਰੇ ਹਿਸਾਬ ਨਾਲ ਲੋਕ ਸਿਆਣੇ ਛੇਤੀ ਬਣ ਜਾਣਗੇ ਚੁਕੰਨੇ ਛੇਤੀ ਹੋ ਜਾਣਗੇ ਔਰ ਜਿਹੜਾ ਇਹ ਕੰਮ ਹੈ ਇਹ ਨਹੀਂ ਕਰਨਗੇ ਕਿਉਂਕਿ ਪਤਾ ਕੀ ਹੁੰਦਾ ਮੈਂ ਨਾ ਕਈਆਂ ਕਲਾਇੰਟਸ ਨੂੰ ਪੁੱਛਦਾ ਹੁੰਦਾ ਮੈਂ ਕਹਿੰਦਾ ਹੁੰਦਾ ਜੀ ਤੁਸੀਂ ਜੇ ਉੱਥੇ ਜਾਂਦੇ ਹੋ ਤੁਹਾਨੂੰ ਜੇ ਤੁਸੀਂ ਇੰਪਲੋਇਰ ਤੋਂ ਤੁਸੀਂ ਜੋਬ ਮੰਗਦੇ ਹੋ ਤਾਂ ਤੁਹਾਨੂੰ ਪਤਾ ਨਹੀਂ ਲੱਗਦਾ ਅਤੇ ਉਹ ਕਹਿੰਦੇ ਸਰ ਕੁਛ ਮਤਲਬ ਇੱਕ ਦੋ ਇੰਪਲੋਇਰ ਸਾਨੂੰ ਮਿਲੇ ਉਹ ਇੰਨੇ ਕੁ ਜ਼ਿਆਦਾ ਮਿੱਠੇ ਅਤੇ ਪਿਆਰੇ ਸਾਨੂੰ ਲੱਗੇ ਕਿ ਇਹੀ ਕਿਹਾ ਜੇ ਬਹੁਤ ਸੱਚੇ ਸੁੱਚੇ ਬੰਦੇ ਹੈਗੇ ਤਾਂ ਅਸੀਂ ਸ਼ੁਰੂ ਕਰ ਦਿੱਤਾ ਅਤੇ ਫਿਰ ਉਹ ਕਹਿੰਦੇ ਕਿ ਉਹ ਐਟ ਏ ਟਾਈਮ ਬੰਦੇ ਨੂੰ ਨਹੀਂ ਮਿਲਦੇ ਉਹ ਸਵੇਰੇ ਇੱਕ ਦੋ ਨੂੰ ਮਿਲਦੇ ਆ ਸ਼ਾਮ ਨੂੰ ਦੋ ਨੂੰ ਮਿਲਦੇ ਅਗਲੇ ਦਿਨ ਦੋ ਨੂੰ ਮਿਲਦੇ ਆ ਅਤੇ ਸਾਡੇ ਸਾਹਮਣੇ ਲੱਗਦਾ ਕਿ ਅਸੀਂ ਇਕੱਲੇ ਕੰਮ ਕਰ ਰਹੇ ਹਾਂ ਪਰ ਜਦੋਂ ਅਸੀਂ ਜੋਬ ਰੈਡੀ ਕਰ ਲੈਂਦੇ ਹਾਂ ਸਭ ਕੁਛ ਸਹੀ ਹੋ ਜਾਂਦਾ ਵਾ ਫਿਰ ਸਾਨੂੰ ਪਤਾ ਲੱਗਦਾ ਸਾਲ ਤੱਕ ਕਿ ਇਹਨੇ ਤਾਂ ਸਾਡਾ ਟੈਕਸ ਵੀ ਨਹੀਂ ਭਰਿਆ ਇਹਨੇ ਤਾਂ ਸਾਡਾ ਸੁਪਰ ਵੀ ਨਹੀਂ ਭਰਿਆ ਇਹ ਸਾਨੂੰ ਗਰੁੱਪ ਸਰਟੀਫਿਕੇਟ ਨਹੀਂ ਦੇ ਰਿਹਾ
ਪਰ ਬਾਜਵਾ ਸਾਹਿਬ ਪਰ ਜੇ ਜਿਹੜੇ ਕੈਂਡੀਡੇਟ ਹੈਗੇ ਆ ਜਿਹੜੇ ਐਪਲੀਕੈਂਟਸ ਨੇ ਜੇ ਉਹ ਇੰਪਲੋਇਰ ਨੂੰ ਕੈਸ਼ ਪੈਸਾ ਵਾਪਸ ਕਰ ਰਹੇ ਨੇ ਜਾਂ ਪਹਿਲਾਂ ਹੀ ਉਹਨੂੰ ਜੋਬ ਰੈਡੀ ਪ੍ਰੋਗਰਾਮ ਕਰਨ ਲਈ ਪੈਸਾ ਦੇ ਰਹੇ ਨੇ ਤਾਂ ਸ਼ੁਰੂ ਤੋਂ ਉਹਨਾਂ ਨੂੰ ਵੀ ਪਤਾ ਹੀ ਹੈ ਕਿ ਕੁਛ ਗਲਤ ਆ ਉਹ ਵੀ ਕਰ ਰਹੇ ਨੇ ਇਹ ਨਹੀਂ ਗਾ ਕਿ ਇਕੱਲਾ ਇੰਪਲੋਇਰ ਗਲਤ ਕਰ ਰਿਹਾ
ਉਸੇ ਗੱਲ ਤੇ ਮਾਰ ਰਿਹਾ ਨਾ ਤੇ ਉਹ ਕੀ ਕਹਿੰਦੇ ਕਿ ਸਾਨੂੰ ਬੰਦਾ ਕਹਿੰਦਾ ਹਾਂਜੀ ਕੋਈ ਚੱਕਰ ਨਹੀਂ ਸ਼ੁਰੂ ਕਰ ਦਾਂਗੇ ਕਹਿੰਦੇ ਜਦੋਂ ਅਸੀਂ ਸ਼ੁਰੂ ਕਰ ਦਿੰਦੇ ਹਾਂ ਫਿਰ ਸਾਡੇ ਕੋਲ ਪੈਸੇ ਮੰਗੇ ਜਾਂਦੇ ਨੇ ਸਾਡੇ ਕੋਲ ਟੈਕਸ ਉੱਪਰ ਮੰਗਿਆ ਜਾਂਦਾ ਤੇ ਅਸੀਂ ਉਦੋਂ ਫਸੇ ਹੁੰਦੇ ਹਾਂ ਅਸੀਂ ਕਿੱਥੇ ਜਾ ਕੇ ਰੋਈਏ ਕਿਉਂਕਿ ਸਿੱਧੀ ਗੱਲ ਉਹਨਾਂ ਵਾਸਤੇ ਵੀ ਐਂਡ ਆਫ ਦਾ ਡੇ ਕੋਈ ਰਾਹ ਵੀ ਨਹੀਂ ਹੈਗਾ ਜਿੱਥੇ ਜਾ ਕੇ ਉਹ ਕਹਿਣਗੇ ਹਾਂ ਇੱਦਾਂ ਵਾ ਸੋ ਓਵਰਆਲ ਕੀ ਹੈਗਾ ਕਿ ਇਹ ਜਿਹੜੀ ਚੀਜ਼ ਹੈ ਰੁਕਣ ਵਾਲੀ ਨਹੀਂ ਹੈਗੀ ਕਿਉਂਕਿ ਨਵੇਂ ਵਿਚਾਰੇ ਬੱਚੇ ਆਉਂਦੇ ਨੇ ਉਹ ਨਵੀਂ ਕਿਤਾਬ ਖੋਲਦੇ ਨੇ ਨਵੀਂ ਕਹਾਣੀ ਪੜ੍ਹਦੇ ਨੇ ਤੇ ਫਿਰ ਉਹ ਉਸ ਚੀਜ਼ ਦਾ ਸ਼ਿਕਾਰ ਬਣਦੇ ਨੇ
ਤੁਸੀਂ ਕੀ ਸਲਾਹ ਦਿੰਦੇ ਹੋ ਕਿ ਜੋਬ ਰੈਡੀ ਪ੍ਰੋਗਰਾਮ ਕਿਉਂਕਿ ਟ੍ਰੇਡ ਕਰਨ ਵਾਲਿਆਂ ਦੇ ਲਈ ਤਕਰੀਬਨ ਹਰ ਕਿਸੇ ਲਈ ਇੰਪੋਰਟੈਂਟ ਹੈ ਤੁਸੀਂ ਕੀ ਸਲਾਹ ਦਿੰਦੇ ਹੋ ਕਿ ਕਿੱਦਾਂ ਉਹ ਜੋਬ ਰੈਡੀ ਪ੍ਰੋਗਰਾਮ ਨੂੰ ਅਪਰੋਚ ਕਰਨ
ਪਤਾ ਕੀ ਗਵਰਨਮੈਂਟ ਕੀ ਕਰਦੀ ਆ ਗਵਰਨਮੈਂਟ ਜੋ ਮੇਰੀ ਪਰਸਨਲੀ ਕੀ ਹੈਗਾ ਕਿ ਉਹਨਾਂ ਨੂੰ ਉਹ ਬੈਰੀਅਰ ਖੜੇ ਕਰਦੀ ਆ ਕਿ ਨੰਬਰ ਆਫ ਐਪਲੀਕੈਂਟਸ ਘੱਟ ਮੈਚੋਰ ਹੋਣ ਐਗਜ਼ਾਮਪਲ ਦਿੰਦਾ ਜਦੋਂ ਤੁਸੀਂ 2003-04 ਵਿੱਚ ਜਾਂ 2005 ਵਿੱਚ ਸਰਟੀਫਿਕੇਟ 3 ਮੋਟਰ ਮਕੈਨਿਕ ਦਾ ਕਰਦੇ ਸੀਗੇ ਤੁਹਾਨੂੰ ਸਕਿੱਲ ਅਸੈਸਮੈਂਟ ਕਰਾਉਣ ਵਾਸਤੇ ਕੋਈ ਵੀ ਐਕਸਪੀਰੀਅੰਸ ਨਹੀਂ ਚਾਹੀਦਾ ਸੀਗਾ ਸੋ ਇੱਕਦਮ ਲੋਕੀ ਆਉਂਦੇ ਸੀ ਬਹੁਤ ਜ਼ਿਆਦਾ ਭੀੜ ਪੈ ਗਈ ਉਹਨਾਂ ਨੇ ਫਿਰ ਕੀ ਕੀਤਾ ਫਿਰ ਉਹਨਾਂ ਨੇ ਕੀ ਕਿਹਾ ਕਿ ਹੁਣ ਤੁਹਾਨੂੰ ਸਰਟੀਫਿਕੇਟ 3 ਦੇ ਨਾਲ 900 ਘੰਟੇ ਐਕਸਪੀਰੀਅੰਸ ਚਾਹੀਦਾ ਉਹ ਭਾਵੇਂ ਪੇਡ ਹੋਵੇ ਭਾਵੇਂ ਵਲੰਟੀਅਰ ਹੋਵੇ
ਜੀ
ਫਿਰ ਫਰੋਡ ਬਹੁਤ ਵੱਡਾ ਨਿਕਲਿਆ 2009-10 ਵਿੱਚ 11 ਵਿੱਚ ਫਿਰ ਸਰਕਾਰ ਨੇ ਜਾ ਕੇ 12-13 ਵਿੱਚ ਕੀ ਕਿਹਾ ਕਿ ਹੁਣ ਅਸੀਂ ਤੁਹਾਡੇ ਕੋਲੋਂ 1725 ਘੰਟੇ ਦੀ ਮੰਗ ਕਰਦੇ ਹਾਂ ਵਿਚ ਇਜ਼ 1 ਈਅਰ ਪਰ ਉਹ ਕੀ ਹੋਊਗਾ ਤੁਸੀਂ ਕੰਮ ਕਰੋਗੇ ਪਰ ਤੁਹਾਡਾ ਟੈਸਟ ਵੀ ਹੋਊਗਾ ਤਾਂ ਕਿ ਜੇ ਉਹਦੇ ਟੈਸਟ ਪਾਸ ਹੀ ਨਹੀਂ ਕਰ ਸਕਦੇ ਫਰੋਡ ਇਹਦਾ ਮਤਲਬ ਤੁਸੀਂ ਗਲਤ ਜੋ ਟੈਸਟ ਹੀ ਨਹੀਂ ਪਾਸ ਹੋਇਆ ਤਾਂ ਸਾਨੂੰ ਅਸੀਂ ਤੁਹਾਨੂੰ ਕਹਾਂਗੇ ਤਾਂ ਯੂ ਆਰ ਨੋਟ ਐਲੀਜੀਬਲ
ਜੀ
ਪਰ ਹੁਣ ਹਾਸੇ ਦੀ ਗੱਲ ਇਹ ਹੈਗੀ ਆ ਕਿ ਲੋਕੀ ਉੱਥੇ ਕਈ ਕਈ ਜਗ੍ਹਾ ਤੇ ਇੱਦਾਂ ਵਾ ਕਿ ਲੋਕੀ ਇੱਕ ਇੱਕ ਦਿਨ ਜਾਂਦੇ ਆ ਔਰ ਉਹ ਟੈਸਟ ਵੀ ਪਾਸ ਕਰੀ ਜਾ ਰਹੇ ਆ ਸੋ ਦੋਨੋਂ ਜਗ੍ਹਾ ਖਾਮੀਆਂ ਵਾ ਜਿਹੜਾ ਇੰਪਲੋਇਰ
ਯਾਨੀ ਤੁਸੀਂ ਟੀਆਰਏ ਤੇ ਵੀ ਸਵਾਲ ਉਠਾ ਰਹੇ ਹੋ
ਸਰ ਮੈਂ ਇਹ ਸਵਾਲ ਸ਼ਰੇਆਮ ਮੈਂ ਮਿਨਿਸਟਰ ਤੱਕ ਵੀ ਲੈਟਰ ਲਿਖੀ ਹੋਈ ਆ ਕਿ ਦੇਖੋ ਕਿ ਦੋ ਚੀਜ਼ਾਂ ਵਾ ਇਹ ਜਿਹੜੇ ਭੋਲੇ ਭਾਲੇ ਬੱਚੇ ਆ ਜਿਹੜੇ ਵਿਚਾਰੇ ਇੱਕ ਪੀਆਰ ਵਾਸਤੇ ਡੈਸਪਰੇਟ ਆ ਉਹਨਾਂ ਨੂੰ ਤੁਸੀਂ ਉੱਦਾਂ ਦੇਖੋ ਹੁਣ ਪਤਾ ਪ੍ਰੋਬਲਮ ਕੀ ਆਉਂਦੀ ਆ ਕਿ ਲੋਕੀ ਫਰੋਡ ਜਿਹੜੇ ਉਹ ਨਹੀਂ ਕਰਨਾ ਚਾਹੁੰਦੇ ਪਰ ਮਜਬੂਰੀ ਕੀ ਹੁੰਦੀ ਆ ਕਿ ਜਦੋਂ ਇਨਵਾਇਰਮੈਂਟ ਇੰਨਾ ਕੰਪੀਟੀਟਿਵ ਹੋ ਜਾਂਦਾ ਵਾ ਤੇ ਫਿਰ ਉਹ ਕਹਿੰਦੇ ਕੀ ਕਰੀਏ ਸੋ ਉਹ ਮਾਹੌਲ ਹੀ ਨਾ ਕ੍ਰੀਏਟ ਕਰੀਏ ਆਪਾਂ ਜਿੱਥੇ ਮਾੜਾ ਮੋਟਾ ਇੱਦਾਂ ਦੀ ਚੀਜ਼ ਹੋਵੇ ਸੋ ਓਵਰਆਲ ਕੀ ਹੈਗਾ ਕਿ ਪੀਆਰ ਤੇ ਮੈਂ ਸਵਾਲ ਨਹੀਂ ਚੱਕ ਰਿਹਾ ਮੈਂ ਕਹਿ ਰਿਹਾ ਕਿ ਜਿਹੜਾ ਆਹ ਜੋਬ ਰੈਡੀ ਦਾ ਸਿਸਟਮ ਹੈਗਾ ਵਾ ਇਹਨੂੰ ਵੀ ਪ੍ਰੋਫੈਸ਼ਨਲ ਚੇਂਜ ਕਰ ਦਿਓ ਹੁਣ ਆਈ ਟੀ ਵਿੱਚ ਅਕਾਊਂਟਿੰਗ ਵਿੱਚ ਜਦੋਂ ਲੋਕੀ ਆਪਣੀ ਸਕਿੱਲ ਅਸੈਸਮੈਂਟ ਕਰਾਉਂਦੇ ਆ ਉਹ ਪ੍ਰੋਫੈਸ਼ਨਲੀ ਕਰਦੇ ਆ, ਤੇ ਕਿਉਂ ਨੀ ਤੁਸੀਂ ਇਹਦੇ ਵਿੱਚ ਵੀ ਲੋਕਾਂ ਨੂੰ ਕਹੋ ਕਿ ਹਾਂ ਬਈ ਜਿਹੜਾ ਤੁਸੀਂ ਕੰਪਨੀਆਂ ਹੋਣ ਉਹ ਕਹਿਣਗੇ ਹਾਂਜੀ ਅਸੀਂ ਇੰਨੀ ਪੇਮੈਂਟ ਲੈਣੀ ਆ, ਜਿਹੜੇ ਲੈਂਦੇ ਆ ਸ਼ਰੇਆਮ ਪ੍ਰੋਫੈਸ਼ਨਲੀ ਬਾਰੇ, ਮੇਰੇ ਖਿਆਲ ਅਕਾਊਂਟਿੰਗ ਦੀ ਲੈਂਦੇ ਆ ਉਹ ਅਰਾਊਂਡ 7,000 ਜਾਂ 5,000, ਆਈਟੀ ਦੇ ਲੈਂਦੇ ਆ ਅਰਾਊਂਡ 10,000, ਤੇ ਉਹ ਕੀ ਕਹਿੰਦੇ ਆ ਤੁਸੀਂ ਫ੍ਰੀ ਕੰਮ ਕਰਨਾ ਕੰਪਨੀ ਜਾ ਕੇ 3 ਮਹੀਨੇ, ਤੇ ਉਹ ਫ੍ਰੀ ਕੰਮ ਕਰਦੇ ਆ ਤੇ ਉਹ ਕਹਿੰਦੇ ਜੀ ਆਲ ਗੁੱਡ ਵੀ ਆਰ ਸੈਟਿਸਫਾਈਡ, ਤੁਸੀਂ ਹੁਣ ਕੁਆਲੀਫਾਈਡ ਅਕਾਊਂਟੈਂਟ ਜਾਂ ਕੁਆਲੀਫਾਈਡ ਆਈਟੀ ਪ੍ਰੋਫੈਸ਼ਨਲ ਬਣ ਗਏ ਤੇ ਤੁਹਾਨੂੰ 5 ਪੁਆਇੰਟ ਵੀ ਐਕਸਟਰਾ ਮਿਲਣਗੇ, ਤੁਹਾਡੀ ਅਸੈਸਮੈਂਟ ਵੀ ਹੋਗੀ।
ਮੈਂ ਜੋ ਤੁਸੀਂ ਕਹਿ ਰਹੇ ਹੋ ਮੈਂ ਸਮਝ ਗਿਆ, ਪਰ ਬਾਜਵਾ ਸਾਹਿਬ ਗੱਲ ਇਹ ਹੈ ਕਿ ਸਿਸਟਮ 'ਚ ਖਾਮੀਆਂ ਹੋ ਸਕਦੀਆਂ, ਪਰ ਫਰੋਡ ਕਰਨਾ, ਗਲਤ ਕੰਮ ਕਰਨਾ, ਅਸੀਂ ਇਹ ਨਹੀਂ ਕਹਿ ਰਹੇ ਕਿ ਇਹ ਜਿਹੜਾ ਹੋਇਆ ਇਹ 100% ਫਰੋਡ ਹੋਇਆ। ਮੈਂ ਇੱਕ ਵਾਰ ਫਿਰ ਸਾਫ਼ ਕਰ ਦਿਆਂ, ਇਹ ਐਲੀਗੇਸ਼ਨਸ ਨੇ ਹਜੇ ਅਦਾਲਤ ਵਿੱਚ ਜਾ ਕੇ ਪਤਾ ਲੱਗੂਗਾ ਕਿ ਇਹ ਸਾਬਤ ਹੁੰਦਾ ਕਿ ਨਹੀਂ ਹੁੰਦਾ, ਪਰ ਫਰੋਡ ਕਰਨਾ, ਗਲਤ ਕੰਮ ਕਰਨਾ ਹਮੇਸ਼ਾ ਇੱਕ ਚੋਇਸ ਹੁੰਦੀ ਹੈ, ਭਾਵੇਂ ਸਿਸਟਮ ਵਿੱਚ ਖਾਮੀਆਂ ਹੋਣ, ਅਤੇ ਕੁਝ ਲੋਕ ਜੇ ਕਰਦੇ ਨੇ ਤਾਂ ਉਹ ਬਾਏ ਚੋਇਸ ਕਰਦੇ ਨੇ। ਪਰ ਮੈਂ, ਮੇਰਾ ਸਵਾਲ ਉਹੀ ਹੈ ਕਿ ਜਿਨ੍ਹਾਂ ਨੇ ਹੁਣ ਜੋਬ ਰੈਡੀ ਪ੍ਰੋਗਰਾਮ ਨੂੰ ਅਪਰੋਚ ਕਰਨਾ ਹੈ ਉਹ ਕਿੱਦਾਂ ਕਰਨ?
ਹਾਂਜੀ ਦੇਖੋ, ਤੁਹਾਡੀ ਗੱਲ ਬੜੀ ਸਿਆਣੀ ਹੈ ਕਿ ਨੈਚੁਰਲ ਹੈ ਕੋਈ ਵੀ ਗਲਤ ਕੰਮ ਨਹੀਂ ਕਰਨਾ ਚਾਹੀਦਾ, ਪਰ ਆਪਾਂ ਹਰੇਕ ਪੱਖ ਤੇ ਵਿਚਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਹੁਣ ਜਿਹੜੀ ਮੇਨ ਗੱਲ ਕੀ ਹੈਗੀ ਹੈ ਕਿ ਜਿਹੜਾ ਬੱਚਾ ਵੀ ਜੋਬ ਰੈਡੀ ਕਰਦਾ, ਪਹਿਲਾਂ ਤਾਂ ਉਹਦੇ ਅੱਗੇ ਇਹ ਬੇਨਤੀ ਹੈ ਕਿ ਜਦੋਂ ਤੁਸੀਂ ਇੰਪਲੋਇਰ ਕੋਲ ਜਾਂਦੇ ਹੋ ਪਲੀਜ਼ ਜੈਨੂਅਨ ਜੋਬ ਅਪਲਾਈ ਕਰੋ, ਜੇ ਰੀਜਨਲ ਏਰੀਆ 'ਚ ਮਿਲਦੀ ਹੈ ਤੁਹਾਨੂੰ ਤੇ ਉਹ ਉਸ ਤੋਂ ਵਧੀਆ ਕੋਈ ਚੀਜ਼ ਨਹੀਂ ਹੈਗੀ, ਪਰ ਜਦੋਂ ਤੁਹਾਨੂੰ ਪਤਾ ਲੱਗ ਜਾਂਦਾ ਕਿ ਇੱਥੇ ਗੜਬੜ ਹੈਗੀ ਹੈ ਉੱਥੋਂ ਪਿੱਛੇ ਹਟ ਜਾਓ, ਕਿਉਂਕਿ ਨੈਚੁਰਲ ਹੈ ਕਿ ਤੁਹਾਨੂੰ ਅੱਜ ਲੱਗ ਰਿਹਾ ਕਿ ਹਾਂਜੀ ਅਸੀਂ ਨਿਕਲ ਜਾਵਾਂਗੇ ਪਰ ਲੌਂਗ ਟਰਮ ਵਿੱਚ ਇਹ ਲੋਸ ਹੀ ਲੋਸ ਹੈ। ਦੂਜੀ ਗੱਲ ਕੀ ਹੈਗੀ ਹੈ, ਜਦੋਂ ਵੀ ਤੁਹਾਡੇ ਕੋਲ ਇੰਪਲੋਇਰ ਪੈਸੇ ਮੰਗਦਾ ਜਾਂ ਤੁਹਾਨੂੰ ਕਹਿੰਦਾ ਇੱਦਾਂ ਕਰੋ ਉੱਦਾਂ ਕਰੋ, ਉਸ ਤੋਂ ਤੁਸੀਂ ਬਚੋ, ਬਿਕੋਜ਼ ਕੰਟਰੀ ਸਾਈਡ ਵਿੱਚ ਰੀਜਨਲ ਵਿਕਟੋਰੀਆ ਰੀਜਨਲ ਨਿਊ ਸਾਊਥ ਵੇਲਸ ਵਿੱਚ ਬਹੁਤ ਸਾਰੀਆਂ ਜੋਬਾਂ ਇੱਦਾਂ ਦੀਆਂ ਵਾ, ਆਪਾਂ ਵੀ ਕੰਫਰਟ ਜ਼ੋਨ ਤੋਂ ਨਹੀਂ ਨਿਕਲਦੇ, ਆਪਾਂ ਤਾਂ ਹੀ ਇਸ ਫਰੋਡ ਦਾ ਸ਼ਿਕਾਰ ਹੁੰਦੇ ਹਾਂ। ਸੋ ਇਸ ਕਰਕੇ ਸਾਰਿਆਂ ਨੂੰ ਸਮਝਣਾ ਪੈਣਾ ਹੈ ਕਿ ਆਪਾਂ ਜਾ ਕੇ ਰੀਜਨਲ ਆਸਟ੍ਰੇਲੀਆ ਵਿੱਚ ਜੋਬ ਲੱਭੀਏ ਤੇ ਉੱਥੇ ਜਾ ਕੇ ਤੁਹਾਨੂੰ ਜਿਹੜਾ ਵਾ ਇੱਦਾਂ ਦੇ ਗਲਤ ਕੰਮ ਕਰਨ ਦੀ ਲੋੜ ਨਹੀਂ ਪਏਗੀ।
ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ, ਇਹ ਸਾਰੀ ਜਾਣਕਾਰੀ ਦਿੱਤੀ, ਅਤੇ ਅੱਗੇ ਤੁਹਾਨੂੰ ਸਰੋਤਿਆਂ ਨੂੰ ਸਾਰਿਆਂ ਨੂੰ ਅਪਡੇਟਡ ਰੱਖਾਂਗੇ ਕਿ ਇਸ ਖਬਰ ਵਿੱਚ ਹੋਰ ਕੀ ਡਿਵੈਲਪਮੈਂਟਸ ਹੁੰਦੀਆਂ ਨੇ। ਫਿਲਹਾਲ ਤੁਸੀਂ ਸੀ ਸ਼ਮਸ਼ੇਰ ਦੇ ਨਾਲ SBS ਪੰਜਾਬੀ ਰੇਡੀਓ 'ਤੇ, ਅਤੇ ਸਾਨੂੰ ਤੁਸੀਂ ਫੇਸਬੁੱਕ 'ਤੇ ਫੋਲੋ ਕਰ ਸਕਦੇ ਹੋ, ਅਤੇ ਸਾਡੀ ਵੈਬਸਾਈਟ www.sbs.com.au/punjabi 'ਤੇ ਜਾ ਕੇ ਸਾਡੇ ਸਾਰੇ ਸੈਗਮੈਂਟ, ਸਾਡੀਆਂ ਖਬਰਾਂ ਤੁਸੀਂ ਪੜ੍ਹ ਸਕਦੇ ਹੋ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।